ਹੁਣ ਸਮੇਂ ਅਨੁਸਾਰ ਜਿਸ ਵੇਲੇ ਇਹਨਾਂ ਦੇ ਪੁੱਤਰ ਪੋਤਰੇ ਸਿਆਣੇ ਹੋਏ ਤਾਂ ਇਹਨਾਂ ਦੇ ਮਨ 'ਚ ਗੁਰੂ ਸਾਹਿਬਾਂ ਦੇ ਦਰਸ਼ਨਾਂ ਦੀ ਸਿੱਖ ਪੈਦਾ ਹੋਈ ਵੀ ਸਾਡਿਆਂ ਵੱਡਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ, ਫਿਰ ਗੁਰੂ ਰਾਮਦਾਸ ਜੀ ਨੇ ਸ਼ਬਦ ਉਚਾਰ ਕੇ ਤਾਰਿਆ। ਇਹ ਤਿੰਨ ਸ਼ਬਦ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਗੁਰੂ ਅਰਜਨ ਦੇਵ ਜੀ ਕੋਲੇ। ਸਰੋਵਰ ਵਿੱਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਫਿਰ ਕਿਸੇ ਪ੍ਰੇਮੀ ਤੋਂ ਪੁੱਛ ਕੇ ਰਾਮਸਰ ਸਾਹਿਬ ਵਾਲੀ ਜਗ੍ਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋ ਰਹੀ ਸੀ ਉੱਥੇ ਦਰਸ਼ਨ ਕੀਤੇ। ਪਹਿਰੇਦਾਰ ਨੇ ਅੱਗੇ ਰੋਕ ਲਿਆ, ਬਈ ਅੱਧੇ ਮਹਾਰਾਜ ਅੱਗੇ ਬਾਣੀ ਲਿਖ ਰਹੇ ਨੇ, ਅੱਗੇ ਨਹੀਂ ਜਾਣਾ। ਕਹਿੰਦੇ ਜੀ ਬੇਨਤੀ ਕਰੋ, ਅਸੀਂ ਤਿੰਨ ਸ਼ਬਦ ਨੇ ਸਾਡੇ ਪਰਿਵਾਰ ਕੋਲ, ਗੁਰੂ ਨਾਨਕ ਦੇਵ ਜੀ ਦੇ ਆ, ਫਿਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਸ਼ਬਦ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕਰਾਉਣ ਲਈ ਅਸੀਂ ਸ਼ਬਦ ਲੈ ਕੇ ਆਏ। ਫਿਰ ਤਿੰਨੇ ਸ਼ਬਦ ਅੱਗੇ ਰੱਖ ਕੇ ਬੇਨਤੀ ਕੀਤੀ, ਮਹਾਰਾਜ ਇਹ ਸ਼ਬਦ ਵੱਡਿਆਂ ਵਡੇਰਿਆਂ ਨੂੰ ਸਤਿਗੁਰਾਂ ਨੇ ਬਖਸ਼ੇ ਸੀ ਪਹਿਲਾਂ, ਸਾਡੇ ਬਜ਼ੁਰਗਾਂ ਨੂੰ ਇਹਨਾਂ ਸ਼ਬਦਾਂ ਰਾਹੀਂ ਉਪਦੇਸ਼ ਦਿੱਤਾ, ਆਪ ਕਿਰਪਾ ਕਰੇ ਸਾਨੂੰ ਵੀ ਉਪਦੇਸ਼ ਦੇ ਦਿਓ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪਹਿਲੇ ਤਿੰਨਾਂ ਸ਼ਬਦਾਂ ਦਾ ਪਾਠ ਕੀਤਾ, ਫਿਰ ਭਾਈ ਗੁਰਦਾਸ ਜੀ ਨੂੰ ਕਹਿ ਕੇ ਤਿੰਨੇ ਸ਼ਬਦ ਲਿਖਵਾਏ। ਉਪਰੰਤ ਉਸੇ ਧਾਰਨਾ ਦੇ ਆਧਾਰ ਤੇ ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਮੁਖਾਰਬਿੰਦ ਤੋਂ ਬਾਣੀ ਉਚਾਰ ਕੇ ਉਹਨਾਂ ਵਣਜਾਰਿਆਂ ਨੂੰ ਫਿਰ ਉਪਦੇਸ਼ ਕੀਤਾ, ਅੱਗੇ ਪੋਤਰਿਆਂ ਪੜਪੋਤਰਿਆਂ ਨੂੰ। ਸ੍ਰੀ ਰਾਗ ਮਹੱਲਾ ਪੰਜਵਾ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਰ ਪਾਏ ਤਾ ਉਦਰੈ ਮਾਹੇ। ਭਈ ਵਣਜਾਰਿਆ ਮਿੱਤਰਾ, ਅਵਸਥਾ ਰੂਪੀ ਰਾਤ ਦੇ ਪਹਿਲੇ ਪਹਿਰੇ ਵਿੱਚ ਪਰਮਾਤਮਾ ਨੇ ਜੀਵ ਦੇ ਆਉਣ ਨੂੰ ਮਾਤਾ ਦੇ ਉਦਰ ਵਿੱਚ ਇੱਕ ਪਾਇਤਾ ਪੈਂਤੜਾ ਧਰ ਦਿੱਤਾ, ਜਿਹੜਾ ਰਕਤ ਬਿੰਦ ਦਾ ਮਿਲਾਪ ਕੀਤਾ। ਇਹੀ ਇਹ ਪਾਠ ਜਿਹੜਾ ਕਰਨਾ, ਧਰ ਪਾਏ ਤਾ ਨਹੀਂ ਕਰਨਾ, ਧਰ ਪਾਇਤਾ। ਪਾਇਤਾ ਮਤਲਬ ਪੈਂਤੜਾ। ਪੈਂਤੜਾ ਕੀ ਹੁੰਦਾ? ਪਹਿਲਾਂ ਵੀ ਸਵੇਰੇ ਇੱਕ ਚੀਜ਼ ਆਈ ਸੀ, ਗੁਰਮਿਲ ਉੱਚ ਦਮਾਲੜਾ। ਜਿਹੜਾ ਭਲਵਾਨ ਹੁੰਦਾ ਸੀ ਨਾ ਕੋਈ ਤਕੜਾ ਮੇਲੇ ਦੇ ਵਿੱਚ, ਉਹ ਬਾਂਸ ਦੇ ਉੱਤੇ ਉੱਤੇ ਸਾਰੇ ਇੱਕ ਪੱਗ ਜੀ ਬੰਨ ਕੇ ਉਹਦੇ 'ਚ ਪੈਸੇ ਬੰਨ ਕੇ ਘੁੰਮਦਾ ਹੁੰਦਾ ਸੀ। ਉਹਦੇ ਅੱਗੇ ਅੱਗੇ ਢੋਲ ਖੜਕਾਉਂਦਾ ਜਾਂਦਾ ਸੀ ਬੰਦਾ, ਮਗਰ ਮਗਰੋਂ ਭਲਵਾਨ ਮਗਰ ਪੰਜ ਸੱਤ ਉਹਦੇ ਬੰਦੇ, ਉਹ ਜਾਂ ਉੱਚਾ ਜਾਂ ਟੌਹਰਾ ਜਾਂ ਛੱਡਦਾ ਹੁੰਦਾ ਸਿਰ ਦੇ ਉੱਤੇ ਬਾਂਸ ਦੇ ਉੱਤੇ, ਉਹ ਪੱਗ ਰੱਖ ਕੇ ਆਪਦੀ ਉਹਦੇ 'ਚ ਪੈਸੇ ਬੰਨ ਕੇ ਘੁੰਮਾਉਂਦਾ ਵੀ ਆ ਜਾਓ ਜਿਹਨੇ ਮੇਰੇ ਨਾਲ ਘੁਲਣਾ, ਉਹਨੂੰ ਕਹਿੰਦੇ ਦਮਾਲਾ। ਉਦੋਂ ਲੋਕ ਉਹਨੂੰ ਦਮਾਲਾ ਕਹਿੰਦੇ ਸੀ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਮਾਲੇ ਦੀ ਫਿਰ ਰੂਪ ਨੂੰ ਬਦਲਿਆ। ਇਸੇ ਤਰ੍ਹਾਂ ਪਾਇਤਾ ਲਿਖਿਆ, ਜਿਹੜਾ ਪੈਂਤੜਾ ਕੀ ਹੁੰਦਾ? ਪੈਂਤੜਾ ਇੱਕ ਪੁਰਾਣੀ ਚੀਜ਼ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਤੋਂ ਪਹਿਲਾਂ ਦੀ ਚੀਜ਼ਾਂ ਨੇ ਚੱਲੀਆਂ ਹੋਈਆਂ। ਉਹ ਇੱਥੇ ਮਹਾਰਾਜ ਨੇ ਪੈਂਤੜੇ ਨੂੰ ਦੱਸਿਆ ਕੀ ਹੁੰਦਾ। ਉਹ ਪੁਰਾਣੇ ਟਾਈਮਾਂ 'ਚ ਇੱਕ ਗੱਲ ਹੁੰਦੀ ਸੀ, ਜਿਵੇਂ ਕਿਸੇ ਯਾਤਰੂ ਨੇ ਬਾਹਰ ਜਾਣ ਲਈ ਤਿਆਰੀ ਕਰ ਲੈਣੀ, ਉਹਨੇ ਫਿਰ ਜਾਣਾ ਪੰਡਿਤ ਕੋਲ, ਬਈ ਉਹ ਮੇਰਾ ਜੀ ਫਲਾਣੇ ਦਿਨ ਜਾਣਾ ਹੈ ਜਾਂ ਅੱਜ ਕੱਲ੍ਹ ਜਾਣਾ ਹੈ। ਪੰਡਿਤ ਨੇ ਕਹਿਣਾ ਹਾਲੇ ਤਾਂ ਸ਼ੁਭ ਘੜੀ ਨਹੀਂ, ਸ਼ੁਭ ਘੜੀ ਤਾਂ ਹਾਲੇ ਹਫ਼ਤੇ ਨੂੰ ਆਉਣੀ ਹੈ, ਤਾਂ ਫਿਰ ਕੀ ਕਰਾਂ ਜੀ? ਤੋ ਕਹਿੰਦੇ ਸ਼ੁਭ ਘੜੀ ਤਾਂ ਅੱਜ ਹੀ ਹੈ, ਤੂੰ ਜਾਣਾ ਪਰਸੋਂ ਨੂੰ। ਪਰ ਉਹ ਬੰਦੇ ਨੂੰ ਕੋਈ ਕੱਪੜੇ ਲੀੜੇ ਸਮਾਨ ਜਿਹਾ ਦੱਸ ਦੇਣਾ ਉਹਨੇ, ਉਹ ਕੱਪੜਾ ਲੀੜਾ ਸਮਾਨ ਜਾਂ ਚੀਜ਼ਾਂ ਸਾਰੀਆਂ ਇਕੱਠੀਆਂ ਕਰਕੇ, ਕੱਪੜਾ ਚੌਲ ਤਾਂਬਾ ਹਲਦੀ ਆਦਿ ਕਈਆਂ ਜਿਹੀਆਂ ਚੀਜ਼ਾਂ, ਇਹਨੂੰ ਤਾਂ ਕਹਿੰਦੇ ਬਾਹਰ ਰੱਖਿਆ ਤੂੰ ਪਿੰਡ ਤੋਂ, ਅੱਜ ਤੇਰਾ ਅੱਜ ਉਹ ਸਮਾਨ ਬਾਹਰ ਨਿਕਲ ਜੂ, ਅਤੇ ਜਾਏਗਾ ਪਰਸੋਂ ਚੌਥੇ ਜਾਂਦਾ ਨਾਲ ਚੱਕ ਕੇ ਲੈ ਜਾਈ, ਫਿਰ ਤੇਰਾ ਫਿਰ ਪੈਂਤੜਾ ਠੀਕ ਹੋ ਜੂ। ਇਹਨੂੰ ਪੈਂਤੜਾ ਕਹਿੰਦੇ ਸੀ, ਪਾਇਤਾ। ਇਸੇ ਤਰ੍ਹਾਂ ਜੀਵ ਦੇ ਪਹਿਰਨ ਦਾ ਕੱਪੜਾ, ਸਰੀਰ, ਸਰੀਰ ਦਾ ਦੀ ਰਚਨਾ ਮਾਤਾ ਦੇ ਉਦਰ ਵਿੱਚ ਪ੍ਰਭੂ ਨੇ ਸ਼ੁਰੂ ਕੀਤੀ। ਇਹੀ ਮਨੋ ਜੀਵ ਦੀ ਸੰਸਾਰਕ ਯਾਤਰਾ ਲਈ ਪਹਿਲਾਂ ਪੈਂਤੜਾ ਧਰ ਦਿੱਤਾ। ਇਹਦਾ ਮਤਲਬ ਕਿ ਇੱਕ ਉਦਾਹਰਣ, ਇੱਕ ਅੰਗੀ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਨੇ, ਕਿਉਂਕਿ ਵਣਜਾਰਿਆਂ ਨੂੰ ਸਮਝਾਉਣ ਲਈ ਫਿਰ ਉਹਨਾਂ ਦੇ ਧਰਮ ਮੁਤਾਬਕ ਚੀਜ਼ ਦੱਸੀ ਆ ਨਾ। ਇਸ ਕਰਕੇ ਸਤਿਗੁਰੂ ਕਹਿੰਦੇ ਪਾਇਤਾ, ਪੈਂਤੜਾ ਮਾਤਾ ਦੇ ਉਦਰ ਵਿੱਚ ਜਿਹੜਾ ਜੀਵ ਦਾ ਮਿਲਾਪ ਕਰਤਾ ਰਕਤ ਅਤੇ ਬਿੰਦ ਦਾ। ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਇਹ ਭਈ ਵਣਜਾਰਿਆ ਮਿੱਤਰਾ, ਹਰੀ ਨੇ ਦਸੀ ਮਾਸੀ ਦਸਾਂ ਮਹੀਨਿਆਂ ਵਿੱਚ ਇਹ ਜੀਵ ਦੀ ਮਨੁੱਖਾ ਦੇਹੀ ਪੂਰਨ ਰੂਪ ਦੇ ਵਿੱਚ ਬਣਾ ਦਿੱਤੀ। ਕਰ ਮੁਹਲਤ ਕਰਮ ਕਮਾਹੇ, ਅਤੇ ਕਰਮਾਂ ਦੇ ਕਮਾਉਣ ਦੀ ਮਿਆਦ ਕਰ ਦਿੱਤੀ ਕਿ ਇੰਨਾ ਚਿਰ ਜੱਗ ਵਿੱਚ ਰਹਿ ਕੇ ਤੇ ਕਰਮ ਕਮਾਉਣੇ ਨੇ, ਲਿਖ ਦਾਤ ਜੋਤ ਵਡਿਆਈ। ਸੋ ਮਹਾਰਾਜ ਨੇ ਮੱਥੇ ਉੱਤੇ ਲਿਖ ਦਿੱਤਾ, ਮਰਨ ਲਿਖਾਏ ਮੰਡਲ ਮਹਿ ਆਏ, ਅੰਗਣ ਘਾਲੇ ਸਭ ਦਿਸ ਦਿਵਸ ਸਾਸ, ਨਹਿ ਵਡਣ ਘਟਨ ਤਿਲ ਸਾਰ। ਮੱਥੇ 'ਤੇ ਲਿਖਤੇ ਇੰਨੇ ਕਰੋੜ, ਇੰਨੇ ਲੱਖ ਹਜ਼ਾਰ ਦੇ ਹਿਸਾਬ ਨਾਲ ਰਹਿਣਾ, ਸਵਾਸ ਇੰਨੇ ਲੈਣੇ, ਆਹ ਥਾਂ 'ਤੇ ਜਾ ਕੇ ਇਹਦੀ ਪ੍ਰਲਬਧ ਮੁੱਕਣੀ, ਉੱਥੇ ਇਹਦੀ ਮੌਤ ਹੋਣੀ, ਸਾਰਾ ਕੁਝ ਇਹਦੇ ਮਸਤਕ ਉੱਤੇ ਮਹਾਰਾਜ ਲਿਖ ਦਿੰਦੇ ਨੇ। ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ। ਕਰਮਾਂ ਦੇ ਕਮਾਉਣ ਦੀ ਮੋਹਲਤ ਮਿਆਦ ਕਰਤੀ ਧੁਰ ਤੋਂ ਹੀ, ਜਨਮ ਲੈਣ ਤੋਂ ਪਹਿਲਾਂ ਹੀ ਮੱਥੇ ਉੱਤੇ ਲੇਖ ਲਿਖ ਦਿੱਤੇ ਇਹਦੇ। ਮਾਤ ਪਿਤਾ ਭਾਈ ਸੁਤ ਬੰਤਾ ਤਿੰਨ ਭੀਤਰ ਪ੍ਰਭੂ ਸੰਜੋਇਆ। ਮਾਤਾ ਪਿਤਾ ਭਰਾ ਪੁੱਤਰ ਇਸਤਰੀ ਆਦਿਕ ਜਿਹੜੇ ਸੰਬੰਧੀ ਉਹਨਾਂ ਦੇ ਵਿੱਚ ਪ੍ਰਭੂ ਨੇ ਇਹ ਜੀਵ ਨੂੰ ਸੰਜੋਇਆ ਤੋਂ ਭਾਵ ਮੇਲਣਾ ਕੀਤਾ। ਕਰਮ ਸੁਕਰਮ ਕਰਾਏ ਆਪੇ ਇਸ ਜਨਤਾ ਵਸ ਕਿਛ ਨਾ ਹੈ। ਵਾਹਿਗੁਰੂ ਆਪ ਹੀ ਧੁਰ ਦੀ ਲਿਖਤ ਅਨੁਸਾਰ ਇਹ ਜੀਵਾਂ ਦੇ ਪਾਸੋਂ ਸਮਾਨ ਕਰਮ ਤੇ ਸੁਕਰਮ ਹੁੰਦੇ ਨੇ, ਚੰਗੇ ਕਰਮ ਕਮਾਉਂਦਾ ਕਰਵਾ ਲੈਂਦਾ ਆਪੇ। ਇਹ ਜੀਵ ਦੇ ਵਸ ਵੈਸੇ ਕੁਛ ਵੀ ਨਹੀਂ ਹੁੰਦਾ, ਪਰ ਇਹੀ ਚੀਜ਼ ਸਮਝਣੀ ਬਹੁਤ ਔਖੀ ਹੈ, ਇਸੇ ਗੱਲ ਨੂੰ ਨਹੀਂ ਕੋਈ ਸਮਝ ਸਕਦਾ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਧਰ ਪਾਏ ਤਾਂ ਉਦਰੈ ਮਾਹੇ। ਮਹਾਰਾਜ ਕਥਨ ਕਰਦੇ ਹੇ ਜੀਵ, ਅਵਸਥਾ ਰੂਪੀ ਰਾਤ ਦੇ ਪਹਿਲੇ ਪਹਿਰੇ ਵਿੱਚ ਵਾਹਿਗੁਰੂ ਨੇ ਧਰ ਤੋਂ ਭਾਵ ਫੜ ਕੇ ਇਹਨੂੰ ਮਾਤਾ ਦੇ ਉਦਰ ਵਿੱਚ ਪਾਇਤਾ ਤੋਂ ਭਾਵ ਪਾ ਦਿੱਤਾ। ਦੂਜੇ ਪਹਿਰੇ ਰੈਣਕੈ ਬਣਜਾਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ। ਕਹਿੰਦੇ ਬਣਜਾਰਿਆ ਮਿੱਤਰਾ, ਅਵਸਥਾ ਰੂਪੀ ਰਾਤ ਦੇ ਦੂਜੇ ਪਹਿਰੇ ਵਿੱਚ ਜਦੋਂ ਜਵਾਨੀ ਆਉਂਦੀ, ਜੋਬਨ ਆਉਂਦਾ, ਅਵਸਥਾ ਰੂਪੀ ਨਦੀ ਬਲ ਰੂਪ ਜਲ ਨਾਲ ਭਰੀ ਚੱਲਦੀ ਜਦੋਂ, ਤਾਂ ਕਾਮ ਕ੍ਰੋਧ ਲੋਭ ਮੋਹੰਕਾਰ ਆਦਿਕ ਰੂਪੀ ਵੱਡੀਆਂ ਲਹਿਰਾਂ ਵੱਜਦੀਆਂ ਆ ਕੇ। ਫਿਰ ਜਿਸ ਵੇਲੇ ਭਰ ਜਵਾਨੀ ਆਉਂਦੀਆਂ ਤਾਂ ਲਹਿਰੀ ਮਾਰਦੀਆਂ, ਠਾਠਾਂ ਮਾਰਦਾ ਫਿਰਦਾ, ਪੈਰ ਥੱਲੇ ਨਹੀਂ ਲੱਗਦਾ, ਮੋਢਿਆਂ ਤੋਂ ਥੁੱਕਦਾ, ਕਦੇ ਮੁੰਦਰੀਆਂ ਪਾਉਂਦਾ, ਕਦੇ ਕੰਨਾਂ 'ਚ ਕੁਛ ਪਾਉਂਦਾ, ਕਦੇ ਬਸ ਅਸਮਾਨ ਨੂੰ ਹੀ ਲੱਗਿਆ ਹੁੰਦਾ ਜਵਾਨੀ ਦੇ ਵਿੱਚ। ਮਹਾਰਾਜ ਕਹਿੰਦੇ ਫਿਰ ਇਹਨੂੰ ਜਿੰਨਾ ਮਰਜ਼ੀ ਰੋਕੋ, ਸਮੁੰਦਰ ਦੀ ਸੁਨਾਮੀ ਲਹਿਰ ਵਾਂਗੂ ਹੀ ਆਉਂਦਾ। ਫਿਰ ਕਹਿੰਦਾ ਹੁਣ ਸਭ ਕੁਛ ਉਡਾ ਦੂੰਗਾ। ਬੁਰਾ ਭਲਾ ਨਾ ਪਛਾਣੀ ਬਣਜਾਰਿਆ ਮਿੱਤਰਾ ਮਨ ਮੱਤਾ ਅੰਗ ਮੇ। ਬਣਜਾਰਿਆ ਮਿੱਤਰਾ, ਉਦੋਂ ਬੰਦਾ ਫਿਰ ਬੁਰਾ ਭਲਾ ਨਹੀਂ ਪਛਾਣਦਾ, ਜਵਾਨੀ 'ਚ ਇੰਨੀਆਂ ਗਲਤੀਆਂ ਕਰਦਾ, ਕਿਉਂਕਿ ਏਵ ਤੋਂ ਭਾਵ ਨਿਸ਼ਚੇ ਕਰਕੇ ਹੰਕਾਰ ਇਹਦੇ ਮਨ ਵਿੱਚ ਮਸਿਆ ਹੁੰਦਾ, ਬਹੁਤਾ ਹੀ ਹੰਕਾਰ ਚੜਿਆ। ਹਰੇਕ ਨੂੰ ਹੀ ਕਹਿੰਦਾ ਮੇਰਾ ਕੀ ਵਿਗਾੜ ਲੂੰ। ਹੌਲੀ ਹੌਲੀ ਮਹਾਰਾਜ ਨੂੰ ਵੀ ਕਹਿਣ ਲੱਗ ਜਾਂਦਾ, ਕਹਿੰਦਾ ਰੱਬ ਮੇਰਾ ਕੀ ਵਿਗਾੜ ਲੂੰ, ਫਿਰ ਤਾਂ ਹੀ ਚੜ ਜਾਂਦਾ ਅਸਮਾਨ ਵਿੱਚ। ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ। ਹੁਣ ਜੀਵ ਚੰਗੇ ਮੰਦੇ ਨੂੰ ਪਛਾਣਦਾ ਨਹੀਂ ਕਰਮ ਨੂੰ, ਅਤੇ ਅੱਗੇ ਕਰਾਰਾ ਹੁੰਦਾ, ਕਰੜੇ ਰਸਤੇ 'ਚ ਲੰਘਣਾ ਪੈਣਾ, ਫਿਰ ਬਹੁਤ ਬਹੁਤ ਕਟਾਪਾ ਚੜ੍ਹਦਾ, ਫਿਰ ਬਹੁਤ ਜ਼ਿਆਦਾ ਕੜਾਕਾ ਚੜ੍ਹਦਾ, ਫਿਰ ਉੱਥੇ ਜੀਵ ਨੂੰ ਬਹੁਤ ਪਛਤਾਉਣਾ ਪੈਂਦਾ ਜਾ ਕੇ। ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਠਾਂਡੇ ਜਮ ਜੰਦਾਰਾ। ਕਹਿੰਦੇ ਭਾਈ ਜਵਾਨੀ 'ਚ ਤਾਂ ਫਿਰ ਤੂੰ ਜੇ ਮਾੜਾ ਜਾ ਕਿਤੇ ਕਿਹਾ ਸੇਵਾ ਕਰ ਲਿਆ, ਕਹਿੰਦਾ ਮੈਂ ਕਰਾਂ, ਮੈਂ ਕਿਉਂ ਕਰਾਂ, ਮੈਂ ਨਹੀਂ ਕਰਦਾ ਇਹ ਕੰਮ, ਝਾੜੂ ਦੇਣਾ, ਭਾਂਡੇ ਮਾਂਜਣੇ ਗੁਰੂ ਘਰ ਦੇ, ਚੌਰ ਕਰਨੀ, ਹੋਰ ਸੇਵਾ। ਕਹਿੰਦੇ ਮੈਂ ਕਿਉਂ ਕਰਾਂ, ਪੜ੍ਹਿਆ ਲਿਖਿਆ ਬੰਦਾ ਮੈਂ, ਜਾਂ ਮੇਰੇ ਚਾਹ ਗੱਲ, ਜਾਂ ਮੇਰੇ ਚਾਹ ਗੱਲ, ਇਹ ਆ ਜਾਂਦੀ, ਹੰਕਾਰ ਆ ਜਾਂਦਾ ਹਰੇਕ ਬੰਦੇ 'ਚ। ਕਹਿੰਦੇ ਯਾਦ ਰੱਖ, ਤੇਰੇ ਸਿਰ ਉੱਪਰ ਜਿੰਦ ਦਾ ਆਰੀ ਜਿਹੜਾ ਜਮਦੂਤ ਡੰਡਾ ਲੈ ਕੇ ਹਮੇਸ਼ਾ ਹੀ ਖੜਾ ਰਹਿੰਦਾ। ਧਰਮ ਰਾਏ ਜਾਂ ਪਕਰਸ ਬਵਰੇ ਤਬ ਕਿਆ ਜਵਾਬ ਕਰੇ। ਕਹਿੰਦੇ ਬਵਰੇ ਝੱਲਿਆ ਬੰਦਿਆ, ਜਦੋਂ ਧਰਮ ਰਾਜਾ ਤੈਨੂੰ ਫੜੇਗਾ ਉਸ ਵੇਲੇ ਤੂੰ ਕੀ ਜਵਾਬ ਦੇਵੇਂਗਾ ਅੱਗੇ ਉਹਨੂੰ। ਕਹੋ ਨਾਨਕ ਦੂਜਾ ਪਹਿਰੈ ਪ੍ਰਾਣੀ ਭਰ ਜੋਬਨ ਲਹਿਰੀ ਦੇ। ਕਹਿੰਦੇ ਜਵਾਨੀ ਦੀ ਅਵਸਥਾ ਵਿੱਚ ਲਹਿਰਾਂ ਫਿਰ ਉੱਠਦੀਆਂ, ਵੱਡੀਆਂ ਵੱਡੀਆਂ ਬਲ ਦੀਆਂ ਲਹਿਰਾਂ, ਕਾਮ ਕ੍ਰੋਧ ਲੋਭ ਮੋਹੰਕਾਰ ਦੀਆਂ ਲਹਿਰਾਂ ਉੱਠਦੀਆਂ ਨੇ। ਤੀਜਾ ਪਹਿਰੈ ਰੈਣਕੈ ਬਣਜਾਰਿਆ ਮਿੱਤਰਾ ਬਿਖ ਸੰਚੈ ਅੰਧ ਗਿਆਨ। ਕਹਿੰਦੇ ਬਣਜਾਰਿਆ ਮਿੱਤਰਾ, ਅਵਸਥਾ ਰੂਪੀ ਰਾਤ ਦੇ ਤੀਜੇ ਪਹਿਰੇ 'ਚ ਨਾ ਆਦਖੜ ਉਮਰ ਵਿੱਚ ਫਿਰ ਅੰਨਾ ਗਿਆਨੀ ਜੀਵ ਬਿਖ ਸੰਚੈ ਤੋਂ ਭਾਵ ਮਾਇਆ ਇਕੱਠੀ ਕਰਦਾ, ਬਿਖ ਵਿਕਾਰ ਇਕੱਠੇ ਕਰਦਾ, ਬਿਖ ਨਸ਼ੇ ਖਾਂਦਾ, ਬਿਖ ਤੰਬਾਕੂ ਖਾਂਦਾ, ਬਿਖ ਸ਼ਰਾਬ ਪੀਂਦਾ ਹੈ, ਬਿਖ ਬਗਾਨੀਆਂ ਇਸਤਰੀਆਂ ਵੱਲ ਜਾਂਦਾ, ਇੰਨੀ ਜ਼ਹਿਰ ਖਾ ਲੈਂਦਾ ਫਿਰ ਇਸ ਉਮਰ ਦੇ ਵਿੱਚ। ਪੁੱਤਰ ਕਲੱਤਰ ਮੋਹੇ ਲਪਟਿਆ ਬਣਜਾਰਿਆ ਮਿੱਤਰਾ ਅੰਤਰ ਲਹਿਰ ਲੋਭਾਨ। ਭਾਈ ਬਣਜਾਰਿਆ ਮਿੱਤਰਾ, ਫਿਰ ਪੁੱਤਰ ਅਤੇ ਕਲੱਤਰ ਹੁੰਦੀ ਇਸਤਰੀ, ਇਸਤਰੀ ਦੇ ਮੋਹ ਵਿੱਚ ਲੰਪਟ ਹੋ ਰਿਹਾ ਅਤੇ ਹਿਰਦੇ ਅੰਦਰ ਲੋਭਾਨ ਪਦਾਰਥਾਂ ਦੀ ਲਹਿਰ, ਤ੍ਰਿਸ਼ਨਾ ਦੀ ਲਹਿਰ ਉੱਠਦੀ ਹੈ। ਫਿਰ ਅੰਤਰ ਲਹਿਰ ਲੋਭਾਨ ਪ੍ਰਾਣੀ ਸੋ ਪ੍ਰਭ ਚੇਤਨਾ ਆਵੈ। ਅੰਦਰ ਪਦਾਰਥਾਂ ਦੀ ਇੰਨੀ ਤਕੜੀ ਲਹਿਰ ਉੱਠਦੀ, ਤ੍ਰਿਸ਼ਨਾ ਲੱਗੀ ਹੁੰਦੀ ਹੈ ਕਿ ਪਰਮਾਤਮਾ ਯਾਦ ਹੀ ਨਹੀਂ ਆਉਂਦਾ, ਇੱਕ ਵਾਰੀ ਵੀ ਨਹੀਂ ਵਾਹਿਗੁਰੂ ਕਹਿੰਦਾ। ਇੱਕ ਖੇਨ ਲੇ ਨਾ ਹਰ ਕੋ ਨਾਮ, ਰਾਤ ਜੇ ਸੋਭ ਹੈ ਦਿਨ ਕਰਹਿ ਕਾਮ। ਇੱਕ ਖੇਨ ਲੇ ਨਾ ਹਰ ਕੋ ਨਾਮ, ਸਾਧ ਸੰਗਤ ਸਿਉਂ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ। ਗੁਰਾਂ ਦੀ ਕਦੇ ਸੰਗਤੀ ਨਹੀਂ ਕਰਦਾ, ਕਹਿੰਦੇ ਸੰਗਤ 'ਚ ਸਾਡਾ ਕੀ ਕੰਮ ਹੈ, ਉੱਥੇ ਰਿਟਾਇਰ ਬੁੜੇ ਠੀਕ ਹੈ, ਉਹਨਾਂ ਨੂੰ ਬਿਠਾ ਦਿਓ, ਪਟਿਆਲੇ ਜਦੋਂ ਕਥਾ ਹੁੰਦੀ ਹੈ ਸਾਰੇ ਜਿੰਨੇ ਰਿਟਾਇਰ ਹੋਏ ਹੋਏ ਸਾਰੇ ਉੱਥੇ ਬੈਠੇ ਹੁੰਦੇ ਆ, ਉਹਨੂੰ ਹਰੇਕ ਕਿਸੇ ਨੂੰ ਕਹੀਏ ਜੇ ਵੀ ਹੁਣ ਜਵਾਨੀ 'ਚ ਕਦੇ ਆ ਜਾ ਕਰੋ, ਨਹੀਂ ਕਹਿੰਦੇ ਰਿਟਾਇਰ ਹੋ ਕੇ ਬੈਠਾਂਗੇ ਆ ਕੇ ਉੱਥੇ, ਕਿਉਂ ਲੋਕ ਸਮਝਦੇ ਵੀ ਬੁਢੇਪੇ 'ਚ ਭਗਤੀ ਕਰੀਦੀ, ਪਰ ਸਤਿਗੁਰੂ ਕਹਿੰਦੇ ਜਵਾਨੀ 'ਚ ਭਗਤੀ ਕਰੀਦੀ, ਬਚਪਨ ਵਿੱਚ ਭਗਤੀ ਜ਼ਿਆਦਾ ਕਾਮਯਾਬ ਰਹਿੰਦੀ ਹੈ, ਉਦੋਂ ਮਨ ਨਿਰਮਲ ਹੁੰਦਾ। ਜਦੋਂ ਤੱਕ ਇੰਨੇ ਗੁਨਾਹ ਹੋ ਜਾਂਦੇ ਨੇ, ਚਿੱਕੜ ਭਰ ਜਾਂਦਾ, ਉਦੋਂ ਤੱਕ ਉਹ ਚਿੱਕੜ ਨੂੰ ਕੱਢਣਾ ਹੀ ਬਹੁਤ ਔਖਾ ਹੋ ਜਾਂਦਾ ਮਨ 'ਚੋਂ। ਇਸ ਕਰਕੇ ਬਹੁਤੀਆਂ ਜੂਨੀਆਂ ਵਿੱਚ ਫਿਰਨ ਦੇ ਦੁੱਖ ਫਿਰ ਪ੍ਰਾਪਤ ਹੁੰਦੇ ਨੇ। ਸਿਰਜਣਹਾਰ ਵਿਸਾਰਿਆ ਸਵਾਮੀ, ਨਿਮਖ ਨਾ ਲੱਗੋ ਧਿਆਨ। ਇਹ ਜੀਵ ਨੇ ਸਭ ਪੈਦਾ ਕਰਨ ਵਾਲੇ ਜਿਹੜੇ ਸਵਾਮੀ ਮਾਲਕ ਆ ਨਾ ਪਰਮਾਤਮਾ, ਇਹ ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਜਿਹੜਾ ਉਹਨੂੰ ਭੁਲਾ ਹੀ ਦਿੱਤਾ, ਇੱਕ ਨਿਮਖ ਮਾਤਰ ਵੀ ਉਹਨੇ ਧਿਆਨ 'ਚ ਨਹੀਂ ਲੱਗਿਆ ਕਦੇ। ਕਹੋ ਨਾਨਕ ਪ੍ਰਾਣੀ ਤੀਜਾ ਪਹਿਰੈ ਬਿਖ ਸੰਚੇ ਅੰਧ ਅਗਿਆਨ। ਤੀਜੀ ਅਵਸਥਾ 'ਚ ਆ ਕੇ ਅਧਖੜ ਉਮਰ ਦੇ ਵਿੱਚ ਫਿਰ ਕੀ ਕਰਦਾ, ਕਹਿੰਦੇ ਅੰਨਾ ਜੀਵ ਅਗਿਆਨੀ ਕੀ ਕਰਦਾ, ਵਿਸ਼ੇ ਵਿਕਾਰ ਹੀ ਭੋਗੀ ਜਾਂਦਾ, ਮਾਇਆ ਨੂੰ ਇਕੱਠੀ ਕਰੀ ਜਾਂਦਾ। ਚੌਥਾ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ, ਦਿਨ ਨੇੜੇ ਆਇਆ ਸੋਏ। ਕਹਿੰਦੇ ਵਣਜਾਰਿਆ ਮਿੱਤਰਾ, ਹੁਣ ਚੌਥੀ ਉਮਰ ਆ ਗਈ ਤੇਰੀ ਬੁਢੇਪੇ ਦੀ, ਹੁਣ ਇੱਥੋਂ ਤੁਰ ਜਾਣ ਦਾ ਸਮਾਂ ਆ ਗਿਆ ਤੇਰਾ। ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ, ਤੇਰਾ ਦਰਗਾਹ ਬੇਲੀ ਹੋਏ। ਕਹਿੰਦੇ ਚੱਲ ਜੇ ਤਿੰਨ ਅਵਸਥਾ 'ਚ ਨਹੀਂ ਸੰਭਾਲਿਆ, ਹੁਣ ਤਾਂ ਸੰਭਾਲ, ਗੁਰਮੁਖ ਬਣ ਕੇ ਗੁਰਾਂ ਦੁਆਰਾ ਨਾਮ ਨੂੰ ਤਾਂ ਯਾਦ ਕਰ ਲੈ, ਹੁਣ ਵਾਹਿਗੁਰੂ ਦਾ ਨਾਮ ਦਰਗਾਹ 'ਚ ਤੇਰਾ ਬੇਲੀ ਹੋਊਗਾ, ਸਹਾਇਤਾ ਹੋਊਗੀ ਤੇਰੀ ਨਾਮ ਦੇ ਰਾਹੀਂ। ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਿਖਾਈ। ਕਹਿੰਦੇ ਜੀਵ ਗੁਰਮੁਖ ਬਣ ਕੇ ਗੁਰਾਂ ਦੁਆਰਾ ਨਾਮ ਨੂੰ ਸੰਭਾਲਣਾ ਕਰ, ਵਾਹਿਗੁਰੂ ਵਾਹਿਗੁਰੂ ਕਰ, ਅੰਤਮ ਸਮੇਂ ਵਿੱਚ ਉਹ ਤੇਰਾ ਸਹਾਈ ਹੋਵੇਗਾ। ਕਹਿੰਦੇ ਕੀ ਕਰਨੇ ਇੰਨੇ ਪਾਠ, 25 ਪਾਠ, 50 ਪਾਠ, ਇਹ ਤਾਂ ਗਾਹਾਂ ਜਾ ਕੇ ਪਤਾ ਲੱਗਦਾ ਨਾ, ਜਿਹਨੇ ਕਮਾਏ ਹੁੰਦੇ ਤਾਂ ਉਹਨੂੰ ਪਤਾ ਲੱਗਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਹਨਤ ਕਰ ਨਾਮ ਤੇ, ਹੁਣ ਇਹੋ ਮੋਹ ਮਾਇਆ ਤੇਰਾ ਸੰਗ ਨਾ ਚੱਲੈ, ਝੂਠੀ ਪ੍ਰੀਤ ਲਗਾਈ। ਇਹ ਜਿਸ ਮਾਇਆ ਦੇ ਮੋਹ ਨੂੰ ਕਰ ਰਿਹਾ, ਇਹ ਮਾਇਆ ਦੇ ਮੋਹ ਵਿੱਚ ਤੇਰੀ ਪ੍ਰੀਤੀ ਲੱਗੀ ਹੋਈ ਆ, ਨਾਲ ਥੋੜ੍ਹੀ ਜਾਣੀ, ਇਹ ਝੂਠੀ ਮਾਇਆ ਨਾਲ ਝੂਠਾ ਹੀ ਪਿਆਰ ਲਾਇਆ ਹੋਇਆ। ਸਗਲੀ ਰਹਿਣ ਗੁਦਰੇ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਕਹਿੰਦੇ ਤੇਰੀ ਅਵਸਥਾ ਰੂਪੀ ਸਾਰੀ ਅਗਿਆਨ ਰੂਪੀ ਹਨੇਰੇ ਵਿੱਚ ਗੁਜ਼ਰਦੀ ਜਾ ਰਹੀ ਰਾਤ, ਤੇਰੀ ਉਮਰਾ ਰੂਪੀ ਰਾਤ, ਸਤਿਗੁਰਾਂ ਦੀ ਸੇਵਾ ਕਰ, ਤਾਂ ਹਨੇਰੇ ਨੂੰ ਨਾਸ਼ ਕਰਨ ਵਾਲਾ ਤੈਨੂੰ ਗਿਆਨ ਹੋ ਜਾਵੇਗਾ ਤੇਰੇ ਅੰਦਰ। ਕਹੋ ਨਾਨਕ ਪ੍ਰਾਣੀ, ਚੌਥਾ ਪਹਿਰੈ ਦਿਨ ਨੇੜੇ ਆਇਆ ਸੋਏ। ਹੁਣ ਕਹਿੰਦੇ ਤੇਰਾ ਦਿਨ ਨੇੜੇ ਆ ਗਿਆ, ਚੌਥਾ ਪਹਿਰ ਆ ਗਿਆ, ਹੁਣ ਤਾਂ ਬਿਲਕੁਲ ਹੀ ਜ਼ਿੰਦਗੀ ਖਤਮ ਹੋ ਚੱਲੀ। ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਭਾਈ ਵਣਜਾਰਿਆ ਮਿੱਤਰਾ, ਜਿਸ ਵੇਲੇ ਗੋਬਿੰਦ ਪਰਮੇਸ਼ਰ ਦਾ ਆ ਗਿਆ ਨਾ, ਹੁਣ ਹੁਕਮ ਚੀਰੀ ਆਈ, ਢਿੱਲ ਨਾ ਕਾਊ, ਘੱਲੇ ਆਵੈ ਨਾਨਕਾ, ਸੱਦੇ ਉੱਠੀ ਜਾਹੇ ਤਾਂ ਹੋ ਹੀ ਜਾਣਾ। ਫਿਰ ਗੋਬਿੰਦ ਦਾ ਲਿਖਿਆ ਹੋਇਆ ਪ੍ਰਵਾਣਾ ਲੈ ਕੇ ਜਦੋਂ ਜਮਦੂਤ ਆ ਗਏ, ਉੱਠ ਚੱਲੇ ਕਮਾਣਾ ਸਾਥ, ਉਹ ਤੀਰ ਕਮਾਣਾ ਵਾਲੇ ਜਮਦੂਤਾਂ ਦੇ ਨਾਲ ਜਾਣਾ ਹੀ ਪੈਣਾ, ਜੋ ਇਹਨੇ ਚੰਗਾ ਮੰਦਾ ਕਰਮ ਕਮਾਇਆ ਉਹ ਨਾਲ ਲੈ ਕੇ ਚੱਲਣਾ ਹੀ ਪੈਣਾ। ਫਿਰ ਇੱਕ ਰੱਤੀ ਬਿਲਮਨਾ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹੱਥ। ਕਹਿੰਦੇ ਇੱਕ ਰੱਤੀ ਭਰ ਵੀ ਦੇਰ ਢਿੱਲ ਨਹੀਂ ਲੱਗਣੀ। ਤੂੰ ਕਹੇਗਾ ਆਜ ਕੀ ਰਾਤ ਗਾਮ ਕਿਸ਼ ਬਾਕੀ, ਇੱਕ ਰਾਤ ਨਹੀਂ ਦਿੰਦੇ। ਮੈਂ ਨਿਆਣਿਆਂ ਨੂੰ ਹਿਸਾਬ ਕਿਤਾਬ ਦੱਸਦਿਆਂ, ਕਿੱਥੇ ਕਿੱਥੇ FDs ਕਰਾਈਆਂ, ਕਿੱਥੇ ਕਿੱਥੇ ਪੈਸੇ ਰੱਖੇ ਹੋਏ ਆ, ਰਿਸ਼ਤੇਦਾਰਾਂ ਨੂੰ ਫੋਨ 'ਤੇ ਹੀ ਗੱਲ ਕਰ ਲਈਏ। ਉਹ ਜਮਦੂਤਾਂ ਨੇ ਕੀ ਕੀਤਾ, ਤਕੜੇ ਪਾਏ ਹੱਥ, ਉਨੀ ਤਕੜੇ ਪਾਏ, ਤਕੜੇ ਹੱਥ ਪਾ ਲਏ, ਉਹ ਤੁਰਦਾ ਲੱਗ, ਤੂੰ ਬਹੁਤੀਆਂ ਗੱਲਾਂ ਨਾ ਬਣਾ, ਤੇਰਾ ਸਮਾਂ ਆ ਗਿਆ ਹੁਣ। ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ। ਲਿਖਿਆ ਹੋਇਆ ਸਮਾਂ ਜਿਸ ਵੇਲੇ ਪੂਰਾ ਹੋਇਆ ਨਾ, ਜਿਸ ਵੇਲੇ ਗੋਬਿੰਦ ਦਾ ਲਿਖਿਆ ਹੋਇਆ ਪ੍ਰਵਾਨਾ ਆ ਗਿਆ, 12:03:15 'ਤੇ ਖਿੱਚ ਲਿਓ ਜਾਣ ਦੀ ਬਾਹਰ ਨੂੰ, ਉਹ 1 ਸੈਕਿੰਡ ਦਾ 1000ਵਾਂ ਹਿੱਸਾ ਵੀ ਨਹੀਂ ਦਿੰਦੇ, ਪਹਿਲਾਂ ਹੀ ਖਿੱਚ ਲੈਂਦੇ ਨੇ ਜੀਵ ਨੂੰ ਫੜ ਕੇ ਅੱਗੇ ਤੋਰ ਲਿਆ। ਉਸੇ ਵੇਲੇ ਮਨਮੁਖ ਪੁਰਸ਼ ਬਹੁਤ ਦੁਖੀ ਹੁੰਦਾ, ਫਿਰ ਹਾਏ ਹਾਏ ਕਰਦਾ ਜਾਂਦਾ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ। ਜਿਨ੍ਹਾਂ ਨੇ ਸੰਗਤ ਦੀ ਸੇਵਾ ਕੀਤੀ, ਸਤਿਗੁਰਾਂ ਦੀ ਸੇਵਾ ਕੀਤੀ, ਬਾਣੀ ਪੜ੍ਹੀ, ਗੁਰ ਕੀ ਸੇਵਾ ਨਾਮ ਧਿਆਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ, ਉਹ ਦਰਗਾਹ ਵਿੱਚ ਸੁਖੀ ਰਹਿੰਦੇ ਨੇ। ਇੱਥੇ ਨਹੀਂ ਪਤਾ ਲੱਗਦਾ ਕਿਸੇ ਗੱਲ ਦਾ, ਇੱਥੇ ਸਾਰੇ ਨਿੰਦਕ ਬਣ ਕੇ ਨਿੰਦਾ ਹੀ ਕਰੀ ਜਾਂਦੇ, ਬਹੁਤ ਨਿੰਦਾ ਕਰਦੇ ਨੇ, ਇੰਨੀ ਨਿੰਦਾ ਬਿਨਾਂ ਸੋਚੇ ਸਮਝੇ ਕਰੀ ਜਾਂਦੇ ਨੇ, ਇੰਨੀ ਨਿੰਦਕ ਹੋ ਗਈ ਦੁਨੀਆ ਹਰੇਕ ਗੱਲ ਦੀ ਨਿੰਦਾ, ਪਤਾ ਨਹੀਂ ਵਾਸਤਾ ਨਹੀਂ ਕਿਸੇ ਗੱਲ ਦਾ। ਫਿਰ ਮਹਾਰਾਜ ਕਹਿੰਦੇ ਅੱਗੇ ਜਾ ਕੇ ਇੰਨੇ ਔਖੇ ਹੋਣਗੇ, ਕੋਈ ਫਾਇਦਾ, ਕਰਮ ਧਰਤੀ ਸਰੀਰ ਯੁੱਗ ਅੰਤਰ ਜੋ ਬੋ ਵੈ ਸੋ ਖਾਤ। ਇਹ ਕਲਯੁਗ ਦੇ ਅੰਦਰ ਸਰੀਰ ਕਰਮਾਂ ਰੂਪ ਬੀਜ ਦੇ ਬੀਜਣ ਦੀ ਧਰਤੀ ਹੈ, ਭਾਰਤ ਖੰਡ ਦੀ ਧਰਤੀ, ਮਨੁੱਖ ਸਰੀਰ ਅਤੇ ਕਲਯੁੱਗ ਦਾ ਸਮਾਂ। ਇਹ ਤਿੰਨੇ ਕਰਮ ਧਰਤੀਆਂ ਨੇ, ਇਹਨਾਂ ਦੇ ਅੰਦਰ ਜੋ ਵੀ ਕਰਮਾਂ ਰੂਪ ਬੀਜ ਬੀਜਦਾ ਉਹਦੇ ਅਨੁਸਾਰ ਉਹ ਫਲ ਖਾਂਦਾ। ਕਹੋ ਨਾਨਕ ਭਗਤ ਸੋ ਹੈ ਦਰਬਾਰੇ, ਮਨਮੁਖ ਸਦਾ ਪ੍ਰਭਾਤ। ਭਗਤੀ ਦੇ ਕਰਨ ਵਾਲੇ ਭਗਤ ਹਮੇਸ਼ਾ ਵਾਹਿਗੁਰੂ ਦੇ ਦਰਬਾਰ ਵਿੱਚ ਸੋਭਦੇ ਨੇ ਅਤੇ ਮਨਮੁਖ ਪੁਰਸ਼ ਨਿੱਤ ਜੂਨੀਆਂ ਵਿੱਚ ਪ੍ਰਭਾਤ ਤੋਂ ਭਾਵ ਪੁਆਏ ਜਾਂਦੇ ਨੇ, ਗੇੜੇ ਖਵਾਏ ਜਾਂਦੇ ਨੇ ਉਹਨਾਂ ਨੂੰ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਣਜਾਰਿਆਂ ਦੇ ਸਾਰੇ ਸ਼ਬਦ ਇੱਥੇ ਆ ਕੇ ਪੂਰੇ ਹੋਏ ਨੇ। ਪਹਿਲੇ ਪਾਤਸ਼ਾਹ ਦੇ ਸ਼ਬਦ ਦੋ, ਫਿਰ ਚੌਥੇ ਪਾਤਸ਼ਾਹ ਦਾ ਸ਼ਬਦ, ਫਿਰ ਪੰਜਵੇਂ ਪਾਤਸ਼ਾਹ ਦਾ ਸ਼ਬਦ। ਇਉਂ ਬਣਜਾਰਿਆਂ ਨੂੰ ਮਹਾਰਾਜ ਨੇ ਉਪਦੇਸ਼ ਕੀਤਾ, ਪਾਵਨ ਪਵਿੱਤਰ ਉਪਦੇਸ਼।